ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਦਸ਼ਾਹ ਜਹਾਂਗੀਰ ਦੇ ਸਮੇਤ ਪੰਜਾਬ ਦੀ ਧਰਤੀ ਤੇ ਆਏ ਨੇ ਦਿੱਲੀਓਂ ਚੱਲ ਕੇ ਬਾਦਸ਼ਾਹ ਦੀਆਂ ਬੇਗਮਾਂ ਗੁਰਦੇਵ ਨੂੰ ਪਰਖਣ ਲਈ ਆਈਆਂ ਹਨ ਦਯਾਨਿਧ ਸਵਾਮੀ ਜੀ ਨੇ ਤਿਨਾਂ ਦੇ ਤਪਦੇ ਬਲ ਦੇ ਹਿਰਦੇ ਆਪਣੇ ਪਾਵਨ ਅੰਮ੍ਰਿਤ ਬਚਨਾਂ ਦੀ ਸ਼ੀਤਲਤਾ ਦੇ ਨਾਲ ਠੰਡੇ ਕੀਤੇ ਹਨ ਗੁਰਦੇਵ ਨੂੰ ਨਮਸਕਾਰ ਕਰਕੇ ਵਾਪਸ ਬਾਦਸ਼ਾਹ ਕੋਲ ਗਈਆਂ ਬਾਦਸ਼ਾਹ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਦੱਸੋ ਕੀ ਕਰਕੇ ਆਈਆਂ ਹੋ ਜਿਸ ਵਕਤ ਬੇਗਮਾਂ ਨੇ ਬਾਦਸ਼ਾਹ ਨੂੰ ਗੁਰਦੇਵ ਦੀ ਮਹਿਮਾ ਸੁਣਾਈ ਬਾਦਸ਼ਾਹ ਦੇ ਮਨ ਚ ਇਸ ਗੱਲ ਦਾ ਬਹੁਤ ਪਛਤਾਵਾ ਹੋਇਆ ਕਿ ਮੈਂ ਸਤਿਗੁਰਾਂ ਨੂੰ ਪਰਖਣ ਦਾ ਯਤਨ ਕੀਤਾ ਹੈ ਕਿਤੇ ਇਸ ਗੱਲ ਕਰਕੇ ਗੁਰਦੇਵ ਮੇਰੇ ਤੋਂ ਨਾਰਾਜ਼ ਨਾ ਹੋ ਜਾਣ ਅਗਲੇ ਦਿਨ ਸਵੇਰੇ ਹੀ ਅੰਮ੍ਰਿਤ ਵੇਲੇ ਗੁਰੂ ਚਰਨਾਂ ਚ ਪਹੁੰਚ ਗਿਆ ਬਿਆਸ ਦਰਿਆ ਦੇ ਕੰਢੇ ਤੇ ਸਤਿਗੁਰਾਂ ਦਾ ਉਤਾਰਾ ਸੀ ਆਸਾ ਜੀ ਦੀ ਵਾਰ ਦੇ ਕੀਰਤਨ ਹੋ ਰਹੇ ਨੇ ਕੁਝ ਸਮਾਂ ਬੈਠ ਕੇ ਕੀਰਤਨ ਸੁਣਿਆ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਬਚਨ ਬਿਲਾਸ ਹੋਏ ਸਾਹਿਬ ਜੀ ਨੇ ਬਚਨ ਕੀਤਾ ਬਾਦਸ਼ਾਹ ਇਸ ਦਰਿਆ ਤੋਂ ਪਾਰਲੇ ਪਾਸੇ ਗੁਰੂ ਨਗਰੀ ਹੈ ਉਹ ਪਵਿੱਤਰ ਨਗਰੀ ਜਿੱਥੇ ਤੇਰੇ ਬਜ਼ੁਰਗ ਬਾਦਸ਼ਾਹ ਅਕਬਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਆਏ ਸਨ ਔਰ ਮਹਾਰਾਜ ਜੀ ਦੇ ਚਰਨਾਂ ਵਿੱਚ ਕਈ ਪਿੰਡਾਂ ਦੀ ਜਗੀਰ ਭੇਟਾ ਕੀਤੀ ਸੀ ਅੱਜ ਇਸ ਪਾਵਨ ਸਥਾਨ ਦੇ ਦਰਸ਼ਨ ਆਪਾਂ ਕਰਾਂਗੇ ਇੱਥੋਂ ਤੂੰ ਜੇ ਲਾਹੌਰ ਜਾਣਾ ਤੇ ਲਾਹੌਰ ਨੂੰ ਚਲਾ ਜਾਈ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਵਾਂਗੇ ਕਹਿਣ ਲੱਗਾ ਜੀ ਮੈਨੂੰ ਵੀ ਦਰਬਾਰ ਸਾਹਿਬ ਲੈ ਚੱਲੋ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਮੈਨੂੰ ਵੀ ਕਰਾਓ ਸਤਿਗੁਰੂ ਜੀ ਮੁਸਕਰਾਏ ਤੇ ਕਹਿੰਦੇ ਜਿਉਂ ਆਇਆ ਬਾਦਸ਼ਾਹ ਜੇ ਚੱਲਣਾ ਤੇ ਨਾਲ ਚੱਲੋ ਸ੍ਰੀ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰ ਰਹੇ ਨੇ ਬਾਦਸ਼ਾਹ ਦੇ ਸਮੇਤ ਉਪਰੰਤ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੇ ਨੇ ਆਓ ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਲਿਆਣਕਾਰੀ ਕਥਾ ਹੈ ਸਰਵਣ ਕਰੀਏ ਐਸੇ ਸਮੇਂ ਐਸੇ ਸਬੱਬ ਵਾਰ ਵਾਰ ਨਹੀਂ ਪ੍ਰਾਪਤ ਹੁੰਦੇ ਗੁਰੂ ਪਾਤਸ਼ਾਹ ਦੀ ਦਇਆ ਹੋਵੇ ਕਿਰਪਾ ਹੋਵੇ ਤਾਂ ਐਸਾ ਸਬੱਬ ਪ੍ਰਾਪਤ ਹੁੰਦਾ ਇਹਦੇ ਲਈ ਸਾਨੂੰ ਸਤਿਗੁਰਾਂ ਦਾ ਰੋਮ ਰੋਮ ਕਰਕੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਮਹਾਰਾਜ ਸਤਿਗੁਰੂ ਜੀ ਆਪ ਜੀ ਦਾ ਸ਼ੁਕਰ ਹੈ ਕਿ ਆਪ ਜੀ ਨੇ ਦਇਆ ਮਾਇਆ ਕਰਕੇ ਸਾਨੂੰ ਆਪਣੀ ਪਵਿੱਤਰ ਹਜ਼ੂਰੀ ਚ ਬੈਠਣ ਦਾ ਬਲ ਬਖਸ਼ਿਆ ਸੁਭਾਗ ਬਖਸ਼ਿਆ ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਓ ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ਼੍ਰੀ ਹਰਗੋਬਿੰਦ ਸ਼ਾਹਲੀ ਗਮਨੇ ਗੋਇੰਦਵਾਲ
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਦਸ਼ਾਹ ਜਹਾਂਗੀਰ ਨੂੰ ਨਾਲ ਲਿਆ ਔਰ ਸ਼੍ਰੀ ਗੋਇੰਦਵਾਲ ਸਾਹਿਬ ਦੇ ਪਾਵਨ ਦਰਬਾਰਾਂ ਦੇ ਦਰਸ਼ਨ ਕਰਨ ਵਾਸਤੇ ਚੱਲੇ ਹਨ
ਪਾਰ ਬਿਪਾਸਾ ਤੇ ਉਤਰ ਸੰਗ ਲੀਏ ਨਰ ਜਾਲ
ਬਿਆਸ ਦਰਿਆ ਪਾਰ ਕੀਤਾ ਹੈ ਬਹੁਤ ਸਾਰੀ ਸੰਗਤ ਨਾਲ ਮਹਾਰਾਜ ਜੀ ਦੇ ਸੇਵਕ ਸਿੱਖ ਨਾਲ ਨੇ ਬਾਦਸ਼ਾਹ ਜਹਾਂਗੀਰ ਦੇ ਕੁਝ ਅਹਿਲਕਾਰ ਵਜ਼ੀਰ ਵੀ ਨਾਲ ਹਨ
ਚੌਪਾਈ ਪ੍ਰਥਮ ਬਾਵਲੀ ਜਾਏ ਸ਼ਨਾਨੀ
ਛੇਵੇਂ ਪਾਤਸ਼ਾਹ ਜੀ ਬਾਦਸ਼ਾਹ ਨੂੰ ਨਾਲ ਲੈ ਕੇ ਸੰਗਤ ਨੂੰ ਨਾਲ ਲੈ ਕੇ ਪਹਿਲਾਂ ਬੌਲੀ ਸਾਹਿਬ ਆਏ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਪਵਿੱਤਰ ਬੌਲੀ ਵਿੱਚ ਇਸ਼ਨਾਨ ਕੀਤਾ ਹੈ ਕਿਉਂਕਿ ਸਤਿਗੁਰੂ ਜੀ ਦੇ ਬਚਨ ਨੇ ਜਿਹੜਾ ਕੋਈ ਮਾਈ ਭਾਈ ਇਸ ਪਾਵਨ ਬੌਲੀ ਚ ਇਸ਼ਨਾਨ ਕਰੇਗਾ ਉਹਨੂੰ ਵੱਡੇ ਮਹਾਤਮ ਦੀ 68 ਤੀਰਥਾਂ ਦੇ ਇਸ਼ਨਾਨ ਦੇ ਮਹਾਤਮ ਦੀ ਪ੍ਰਾਪਤੀ ਹੋਵੇਗੀ ਇਹ ਬਚਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਹੇ ਜਦੋਂ ਇਹ ਬੌਲੀ ਲਾਈ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੱਡਿਆਂ ਦੀ ਪਾਵਨ ਬੌਲੀ ਜਾਣਦਿਆਂ ਇਸ ਪਾਵਨ ਬੌਲੀ ਦੇ ਅੰਮ੍ਰਿਤ ਜਲ ਵਿੱਚ ਇਸ਼ਨਾਨ ਕੀਤਾ ਹੈ
ਕੀਰਤ ਸ਼੍ਰੀ ਗੁਰੂ ਅਮਰ ਬਖਾਨੇ
ਔਰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਕੀਰਤੀ ਸਤਿਗੁਰੂ ਜੀ ਦਾ ਜਸ ਮਹਾਰਾਜ ਜੀ ਦੀ ਵਡਿਆਈ ਕਥਨ ਕੀਤੀ ਹੈ
ਸਭ ਮਿਲ ਪੱਲੇ ਸਾਹਿਬ ਜਾਦੇ
ਜਿਨੇ ਗੋਇੰਦਵਾਲ ਸਾਹਿਬ ਚ ਪੱਲੇ ਸਾਹਿਬ ਜਾਦੇ ਸੀ ਯਾਨੀ ਕਿ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਵੰਸ਼ ਚੋਂ ਬਾਬਾ ਸੁੰਦਰ ਜੀ ਬਾਬਾ ਸੰਸ ਰਾਮ ਜੀ ਬਾਬਾ ਅਰਥਮਲ ਜੀ ਜੈਸੇ ਮਹਾਂਪੁਰਖ ਜਿੰਨੇ ਵੀ ਭੱਲੇ ਸਾਹਿਬਜ਼ਾਦੇ ਹਨ
ਆਏ ਗੁਰ ਹੀਰਨ ਐਲਾ ਦੇ
ਸਾਰੇ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਬੜੀ ਖੁਸ਼ੀ ਨਾਲ ਕੇ ਛੇਵੇਂ ਪਾਤਸ਼ਾਹ ਆਏ ਨੇ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਇਹ ਸਾਰੇ ਭੱਲੇ ਸਾਹਿਬਜ਼ਾਦੇ ਆਏ ਹਨ।
ਸ਼ਾਹ ਸਹਿਤ ਸ਼੍ਰੀ ਹਰਗੋਬਿੰਦ
ਜਹਾਂਗੀਰ ਬਾਦਸ਼ਾਹ ਦੇ ਸਮੇਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ
ਅਰਪਣ ਕੀਨੋ ਦਰਬ ਬਿਲਾਂਦੇ
ਬਹੁਤ ਸਾਰੀ ਮਾਇਆ ਮਹਾਰਾਜ ਜੀ ਦੇ ਦਰਬਾਰ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਸਥਾਨਾਂ ਤੇ ਭੇਟ ਕੀਤੀ। ਛੇਵੇਂ ਪਾਤਸ਼ਾਹ ਨੇ ਵੀ ਮਾਇਆ ਅਰਦਾਸੇ ਕਰਾਈ, ਜਹਾਂਗੀਰ ਬਾਦਸ਼ਾਹ ਨੇ ਵੀ ਜਥਾ ਸ਼ਕਤ ਭੇਟਾਵਾਂ ਅਰਪਣ ਕੀਤੀਆਂ।
ਮ੍ਰਿਦੁਲ ਬਖਾਨ ਅਧਿਕ ਸਨਮਾਨੇ
ਭੱਲੇ ਸਾਹਿਬਜ਼ਾਦਿਆਂ ਨੇ ਬੜਾ ਸਨਮਾਨ ਕੀਤਾ ਸਤਿਗੁਰੂ ਜੀ ਦਾ। ਬਾਦਸ਼ਾਹ ਜਹਾਂਗੀਰ ਨਾਲ ਆਇਆ ਉਹਦਾ ਵੀ ਬਹੁਤ ਸਨਮਾਨ ਕੀਤਾ ਔਰ ਬੜੇ ਮਿਰਦੁਲ ਕੋਮਲ ਮਿੱਠੇ ਬੋਲ ਬੋਲੇ ਹਨ।
ਬੌਰ ਚੁਬਾਰੇ ਦੇਖਣ ਪਿਆਨੇ
ਪਹਿਲਾਂ ਬੌਲੀ ਸਾਹਿਬ ਦੇ ਦਰਸ਼ਨ ਪਰਸਨ ਕਰਕੇ ਫਿਰ ਚੁਬਾਰਾ ਸਾਹਿਬ ਜਿੱਥੇ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨਿਵਾਸ ਰੱਖਦੇ ਸਨ ਚੁਬਾਰਾ ਸਾਹਿਬ ਦਰਸ਼ਨ ਕਰਨ ਵਾਸਤੇ ਆਏ ਹਨ।
ਤੇ ਪੂਜਾ ਕਰਕੇ ਹਟ ਆਏ
ਚੁਬਾਰਾ ਸਾਹਿਬ ਆ ਕੇ ਮਹਾਰਾਜ ਜੀ ਦੇ ਦਰਬਾਰ ਦੀ ਪੂਜਾ ਕੀਤੀ, ਸਤਿਗੁਰੂ ਜੀ ਦੇ ਅਸਥਾਨ ਦੇ ਦਰਸ਼ਨ ਪਰਸੇ ਹਨ।
ਚੜਿਓ ਸ਼ਾਹ ਤਬ ਬੰਬ ਬਜਾਏ
ਤੋ ਬਾਦਸ਼ਾਹ ਨਗਾਰੇ ਤੇ ਚੋਭਾ ਮਰਵਾ ਕੇ ਦਰਸ਼ਨ ਕਰਕੇ ਚੁਬਾਰਾ ਸਾਹਿਬ ਤੋਂ ਵਾਪਸ ਜਿੱਥੇ ਉਹਦਾ ਪੜਾਅ ਸੀ ਉੱਥੇ ਗਿਆ।
ਸ਼੍ਰੀ ਹਰਗੋਬਿੰਦ ਮਿਲ ਸਭ ਸਾਥ
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਾਰੇ ਪਰਿਵਾਰ ਨੂੰ ਮਿਲੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੰਬੰਧ ਵੀ ਹੈ, ਫਿਰ ਵੱਡਿਆਂ ਸਤਿਗੁਰਾਂ ਦਾ ਸਥਾਨ ਹੈ, ਸਾਰੇ ਭੱਲੇ ਸਾਹਿਬਜ਼ਾਦਿਆਂ ਨੂੰ ਪਰਿਵਾਰ ਨੂੰ ਮਿਲੇ ਹਨ।
ਬੂਜੇ ਕਈ ਚੰਦੂ ਕੀ ਗਾਤ
ਭੱਲੇ ਸਾਹਿਬਜ਼ਾਦਿਆਂ ਨੇ ਪੁੱਛਿਆ ਮਹਾਰਾਜ ਜੀ ਚੰਦੂ ਦੀ ਕੀ ਦਸ਼ਾ ਹੈ। ਸਤਿਗੁਰ ਆਖਿਆ ਨਾਲ ਹੀ ਲਿਆਂਦਾ ਹੋਇਆ ਬੰਨ ਕੇ ਉਹਨੂੰ ਸਾਰੀ ਵਾਰਤਾ। ਜਿਵੇਂ ਜਿਵੇਂ ਚੰਦੂ ਨੂੰ ਕਾਬੂ ਕੀਤਾ ਉਹ ਸਾਰਾ ਪ੍ਰਸੰਗ ਛੇਵੇਂ ਪਾਤਸ਼ਾਹ ਜੀ ਨੇ ਭੱਲੇ ਸਾਹਿਬਜ਼ਾਦਿਆਂ ਨੂੰ, ਬਾਬਾ ਅਰਥਮਲ ਜੀ ਹੋਣਾ ਨੂੰ, ਬਾਬਾ ਆਨੰਦ ਜੀ ਹੋਣਾ ਨੂੰ, ਬਾਬਾ ਸੁੰਦਰ ਜੀ ਹੋਣਾ ਨੂੰ ਇਹ ਸਾਰੇ ਬਚਨ ਸੁਣਾਏ।
ਜਥਾ ਜੋਗ ਕੈ ਸਭ ਹਰ ਖਾਏ
ਸਾਰੀ ਸੰਗਤ ਨੇ ਸਾਰੇ ਪਰਿਵਾਰ ਨੇ ਬੜੀ ਖੁਸ਼ੀ ਮਨਾਈ ਕਿ ਮਹਾਰਾਜ ਛੇਵੇਂ ਪਾਤਸ਼ਾਹ ਆਪ ਜੀ ਨੇ ਆਪਣਾ ਪ੍ਰਣ ਪੂਰਾ ਕੀਤਾ ਹੈ, ਆਪ ਜੀ ਨੇ ਜਿਹੜਾ ਬਚਨ ਕਿਹਾ ਸੀ ਉਹ ਸਫਲ ਹੋਇਆ ਹੈ।
ਸ਼੍ਰੀ ਗੁਰ ਅਮਰ ਅੰਸ ਸਮੁਦਾਏ
ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਜਿੰਨੀ ਵੀ ਅੰਸ ਬੰਸ ਹੈ ਗੋਇੰਦਵਾਲ ਸਾਹਿਬ ਵਿੱਚ, ਜਿੰਨਾ ਵੀ ਗੁਰੂ ਅਮਰਦਾਸ ਸਾਹਿਬ ਜੀ ਦਾ ਪਰਿਵਾਰ ਹੈ,
ਸਭ ਤੇ ਲੈ ਆਇਸ ਗੁਰ ਚਲੇ
ਸਾਰਿਆਂ ਨੂੰ ਮਿਲ ਕੇ ਸਾਰਿਆਂ ਕੋਲੋਂ ਆਗਿਆ ਲੈ ਕੇ ਮਹਾਰਾਜ ਜੀ ਫਿਰ ਹੁਣ ਚੱਲੇ। ਕਹਿਣ ਲੱਗੇ ਜੀ ਹੁਣ ਸਾਨੂੰ ਆਗਿਆ ਦਿਓ, ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ ਚਾਲਾ ਮਾਰਨਾ ਹੈ।
ਪੰਥ ਤਰਨ ਤਾਰਨ ਕੇ ਪਲੇ
ਗੋਇੰਦਵਾਲ ਸਾਹਿਬ ਤੋਂ ਚੱਲ ਕੇ ਸ੍ਰੀ ਤਰਨ ਤਾਰਨ ਸਾਹਿਬ ਦੇ ਰਸਤੇ ਨੂੰ ਪੈ ਗਏ।
ਡੇਰਾ ਆਏ ਕਰਿਓ ਨਿਜ ਥਾਨ
ਤਰਨ ਤਾਰਨ ਸਾਹਿਬ ਵਾਲਾ ਜਿਹੜਾ ਪਾਵਨ ਸਥਾਨ ਹੈ ਉੱਥੇ ਆ ਕੇ ਛੇਵੇਂ ਪਾਤਸ਼ਾਹ ਨੇ ਡੇਰਾ ਕੀਤਾ। ਹੁਣ ਵੀ ਜਦੋਂ ਆਪ ਜੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਜਾਓ ਤੇ ਮਹਾਰਾਜ ਜੀ ਦਾ ਸਥਾਨ ਹੈ ਛੇਵੇਂ ਪਾਤਸ਼ਾਹ ਦਾ, ਜਿੱਥੇ ਦੀਵਾਨ ਹਾਲ ਹੈ ਬਿਲਕੁਲ ਲਾਗੇ ਮਹਾਰਾਜ ਛੇਵੇਂ ਪਾਤਸ਼ਾਹ ਦਾ ਸਥਾਨ ਹੈ। ਇੱਥੇ ਸਤਿਗੁਰੂ ਜੀ ਜਦੋਂ ਗਏ ਨੇ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਉਦੋਂ ਉਤਾਰਾ ਕੀਤਾ ਸੀ, ਚੰਦੂ ਵੀ ਇੱਥੇ ਨਾਲ ਹੀ ਮਹਾਰਾਜ ਜੀ ਨੇ ਲਿਆਂਦਾ ਸੀ ਮਲੇਸ਼ ਨੂੰ, ਜਹਾਂਗੀਰ ਬਾਦਸ਼ਾਹ ਦਾ ਵੀ ਉਤਾਰਾ ਨਾਲ ਹੀ ਕੁਝ ਦੂਰੀ ਤੇ ਸੀ। ਤੋ ਸਤਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਤਰਨ ਤਾਰਨ ਸਾਹਿਬ ਆਪਣੇ ਪਵਿੱਤਰ ਸਥਾਨ ਤੇ ਉਤਰੇ ਹਨ।
ਉਤਰਿਓ ਜਹਾਂਗੀਰ ਸੁਖਮਾਨ
ਜਹਾਂਗੀਰ ਬਾਦਸ਼ਾਹ ਨੇ ਵੀ ਲਾਗੇ ਤਰਨ ਤਾਰਨ ਸਾਹਿਬ ਖੁੱਲਾ ਥਾਂ ਸੀ, ਲਾਗੇ ਉਤਾਰਾ ਕੀਤਾ ਤੇ ਬੜਾ ਖੁਸ਼ ਹੈ ਸੁਖੀ ਹੈ।
ਕਰ ਇਸ਼ਨਾਨ ਗੁਰੂ ਤਬ ਤਹਾ
ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਸ੍ਰੀ ਤਰਨ ਤਾਰਨ ਸਾਹਿਬ ਸਰੋਵਰ ਚ ਇਸ਼ਨਾਨ ਕੀਤਾ। ਖਾਲਸਾ ਜੀ ਇਹ ਪਿਰਤ ਪਾਉਂਦੇ ਮਹਾਰਾਜ ਜੀ ਦੱਸਦੇ ਆ ਸਿੱਖਾਂ ਨੂੰ, ਗੁਰੂ ਅਸਥਾਨਾਂ ਤੇ ਜਦੋਂ ਜਾਓ ਗੁਰੂ ਸਰੋਵਰਾਂ ਚ ਜਿਹੜੇ ਸਤਿਗੁਰਾਂ ਦੇ ਮਹਾਨ ਪਵਿੱਤਰ ਇਤਿਹਾਸਕ ਸਰੋਵਰ ਨੇ, ਯਤਨ ਕਰਨਾ ਚਾਹੀਦਾ ਉਹਨਾਂ ਸਰੋਵਰਾਂ ਚ ਇਸ਼ਨਾਨ ਕਰੋ। ਜੇ ਇਸ਼ਨਾਨ ਨਾ ਵੀ ਕਰ ਸਕੋ ਤਾਂ ਘੱਟੋ ਘੱਟ ਪੰਜ ਇਸ਼ਨਾਨਾਂ ਤਾਂ ਕਰ ਹੀ ਲੈਣਾ ਚਾਹੀਦਾ ਹੈ। ਤੋ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਤਰਨ ਤਾਰਨ ਸਾਹਿਬ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ।
ਪਿਤ ਸਥਾਨ ਕਰ ਬੰਦਨ ਮਾਂ
ਆਪਣੇ ਪਿਤਾ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਆ ਕੇ ਮੱਥਾ ਟੇਕਿਆ। नमस्कार कीती है।
शाह आन तन पीट चढ़ाई।
जहांगीर बादशाह भी आया दर्शन करने ले। उन्हें भी जथा शक्त भेटा महाराज जी दे पवित्र दरबार च भेटा कीती।
बसी निसा विश्राम सुपाई।
रात श्री तरन तारन साहब उतरे ने महाराज, तरन तारन साहब निवास कीता है।
पई प्रात कर कै इशनान।
अगला दिन चढ़िया अमृत वेले सतगुरु जी ने फिर सरोवर च इशनान कीता। इशनान पान करके जिवें अपना साहब दा रोज दा नितनेम सी, उस नेम अनुसार अपनी समाधि विच स्थित होए हन।
करी प्रणाम गुरु पित थान।
और धन गुरु अर्जन देव साहब जी दे पवित्र स्थान दरबार साहब दर्शन कीते नमस्कार कीती है।
डेरा कूच शाह जुत पयो।
और इथों फिर विदा होए। तरन तारन साहब सरोवर दे किनारे छेवें पातशाह जी दा स्थान है, पंजवें पातशाह दा श्री दरबार साहब कहिंदे। तरन तारन साहब जो स्थान है श्री दरबार साहब। फिर परिक्रमा विच खालसे पंथ दे महान जरनैल, पंजवें जरनैल जथेदार श्री अकाल तख्त साहिब और जथेदार श्रोमणी पंथ अकाली बुढ़ा दल जथेदार बाबा नैणा सिंह जी का भी स्थान है। बड़े महापुरख सी बाबा नैणा सिंह जी। और नाल ही परिक्रमा च एक पासे सिंह साहब जथेदार अकाली बाबा फूला सिंह जी निहंग सिंह, उन्हां दा भी महान पवित्र स्थान है। तो जदों भी आप जी दर्शनां नूं जाओ सरोवर दी परिक्रमा विच इन्हां महापुरखां दे स्थानां दे भी दर्शन दीदारे करने चाहीदे हन। तो सतगुरु जी ने श्री तरन तारन साहब तों श्री अमृतसर साहब नूं चाला मारिया है।
नगर सुधा सर की टिग गयो।
सुधा सर, सुधा नाम हुंदा अमृत दा, सर नाम पवित्र प्रताखी है, यानी कि श्री अमृतसर साहब दे लागे महाराज छेवें पातशाह जी पहुंचे हन।
शाह विचारत बचनी उचारा।
पातशाह ने विचार कीती जदों श्री अमृतसर साहब दे नेड़े पहुंच गए, विचार करके बादशाह कहण लगा
गुरु नगर अब निकट निहारा।
गुरु नगरी धन गुरु रामदास साहब जी दी नगरी हुण इथों नेड़े दिसण लग पई है।
सेना बृंद मतंग तुरंग।
मेरे नाल सेना बहुत ज्यादा, हजारां दी गिणती च लखां दी गिणती च सेना है, घोड़े ने हाथी हन।
नर अनगन मेरे संग।
सैकड़े बलदां दीआं जोड़ियां ने, ऊंट ने, बहुत कुछ है ते अणगिणत सैना मेरे नाल है।
पूरी समीप न डेरा आचू।
श्री अमृतसर साहब दे बिलकुल नेड़े जाके डेरा करना योग नहीं, क्योंकि जदों इन्नी फौज उतरेगी घोड़े हाथी उतरनगे उजाड़ा होवेगा, सुभाविक है। जदों फौज उतरेगी घोड़े हजारां दी गिणती च हाथी गड़बैलां, ਉਹ ਤਾਂ ਜੇ ਨੇੜੇ ਉਤਰਾਂਗੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਤੇ ਨਗਰ ਦਾ ਨੁਕਸਾਨ ਹੋਵੇਗਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇੜੇ ਉਤਾਰਾ ਕਰਨਾ ਠੀਕ ਨਹੀਂ ਹੈ। ਬਾਦਸ਼ਾਹ ਜਹਾਂਗੀਰ ਨੇ ਸਿਆਣਪ ਵਰਤੀ, ਕਿਉਂਕਿ ਸੁਭਾਵਕ ਸੀ ਜਿੱਥੇ ਲੱਖਾਂ ਦੀ ਗਿਣਤੀ ਚ ਫੌਜਾਂ ਦਾ ਚਾਲਾ ਹੁੰਦਾ ਫਿਰ ਉਜਾੜੇ ਹੁੰਦੇ ਆ, ਫਸਲਾਂ ਉਜੜਦੀਆਂ ਨੇ, ਲੋਕਾਂ ਦਾ ਨੁਕਸਾਨ ਹੁੰਦਾ। ਕਹਿਣ ਲੱਗਾ ਜੀ ਗੁਰੂ ਨਗਰੀ ਹੈ, ਮੈਂ ਜਦੋਂ ਨੇੜੇ ਜਾਵਾਂਗਾ ਨੇੜੇ ਜਾ ਕੇ ਉਤਾਰਾ ਕਰਾਂਗਾ ਤੇ ਗੁਰੂ ਨਗਰੀ ਦਾ ਨੁਕਸਾਨ ਹੋਵੇਗਾ।
ਖੀਦ ਨਾ ਹੋਏ ਏ ਚਿਤ ਬਾਛੋ।
ਮੇਰੇ ਮਨ ਦੀ ਇਹ ਬੰਛ ਹੈ ਕਿ ਗੁਰੂ ਨਗਰੀ ਦਾ ਮੇਰੇ ਕਰਕੇ ਕੋਈ ਨੁਕਸਾਨ ਨਾ ਹੋਵੇ। ਮੈਂ ਆਇਆ ਹਾਂ ਆਪ ਜੀ ਦੇ ਨਾਲ, ਪਰ ਮੇਰੇ ਮਨ ਦੀ ਇੱਛਾ ਹੈ ਕਿ ਮੇਰੇ ਕਰਕੇ ਗੁਰੂ ਨਗਰੀ ਦਾ ਕੋਈ ਨੁਕਸਾਨ ਨਾ ਹੋਵੇ।
ਜਾਓ ਵਜ਼ੀਰ ਖਾਨ ਗੁਰ ਪਾਸ।
ਬਾਦਸ਼ਾਹ ਨੇ ਸਾਰੀ ਗੱਲ ਵਿਚਾਰ ਕੇ ਤੇ ਵਜ਼ੀਰ ਖਾਨ ਨੂੰ ਭੇਜਿਆ। ਵਜ਼ੀਰ ਖਾਨ ਨੂੰ ਕਿਹਾ ਵਜ਼ੀਰ ਖਾਨ ਤੂੰ ਜਾ ਕੇ ਗੁਰੂ ਪਾਤਸ਼ਾਹ ਨੂੰ ਬੇਨਤੀ ਕਰ ਵੀ ਮੇਰੇ ਮਨ ਦੀ ਇਹ ਇੱਛਾ ਹੈ ਕਿ ਨਗਰ ਦੇ ਨੇੜੇ ਅਸੀਂ ਡੇਰਾ ਨਾ ਕਰੀਏ, ਦੂਰ ਕਰ ਲਈਏ, ਜਿਹੜਾ ਟਿਕਾਣਾ ਉਹ ਦੱਸਣ, ਜਿਹੜੀ ਜਗ੍ਹਾ ਗੁਰੂ ਹਰਗੋਬਿੰਦ ਸਾਹਿਬ ਦੱਸ ਦੇਣ, ਅਸੀਂ ਉੱਥੇ ਉਤਾਰਾ ਕਰ ਲਾਂਗੇ। ਤੇ ਵਜ਼ੀਰ ਖਾਨ ਤੂੰ ਗੁਰੂ ਪਾਤਸ਼ਾਹ ਕੋਲ ਜਾ ਕੇ ਮੇਰੇ ਮਨ ਦੀ ਇੱਛਾ ਪ੍ਰਗਟ ਕਰ।
ਡੇਰਾ ਪੁਰ ਤੇ ਦੂਰੇ ਬਾਸ।
ਡੇਰਾ ਜਿਹੜਾ ਮੇਰੀ ਫੌਜ ਦਾ ਜਿਹੜਾ ਪੜਾ ਹੈ ਉਹ ਨਗਰ ਤੋਂ ਦੂਰ ਹੀ ਠੀਕ ਹੈ, ਨਗਰ ਤੋਂ ਦੂਰ ਹੀ ਕਰਨਾ ਭਲਾ ਹੈ।
ਹੋਈ ਉਲੰਘ ਕਰ ਆਗੇ ਹੀਰ।
ਇਹ ਵਜ਼ੀਰ ਖਾਨ ਤੂੰ ਥੋੜਾ ਜਿਹਾ ਅੱਗੇ ਚਲਾ ਜਾ ਤੇ ਨਾਲੇ ਜਗ੍ਹਾ ਵੇਖ ਲਈ, ਗੁਰੂ ਸਾਹਿਬ ਨੂੰ ਬੇਨਤੀ ਕਰ ਲਈ ਤੇ ਵੇਖ ਲਈ ਵੀ ਕਿੱਥੇ ਡੇਰਾ ਹੋ ਸਕਦਾ, ਮੇਰਾ ਉਤਾਰਾ ਕਿੱਥੇ ਸਹੀ ਰਹੇਗਾ।
ਤਿਤਈ ਗਮ ਨੇ ਕਰਤ ਅਖੀਰ,
ਤੇ ਆਪਾਂ ਉਧਰ ਹੀ ਸ਼ਿਕਾਰ ਕਰਦੇ ਕਰਦੇ ਸਹਿਜੇ ਸਹਿਜੇ ਜਾ ਕੇ ਡੇਰਾ ਕਰ ਲਵਾਂਗੇ। ਵਜ਼ੀਰ ਖਾਨ ਨਾਲੇ ਤੂੰ ਭੇਤੀ ਵੀ ਆ, ਇੱਥੇ ਕਈ ਵਾਰ ਆਇਆ, ਮੈਂ ਤਾਂ ਪਹਿਲੀ ਵਾਰ ਆਇਆ, ਤੂੰ ਜਾ ਕੇ ਅੱਗੇ ਜਗ੍ਹਾ ਦਾ ਮੁਆਇਨਾ ਕਰ ਲੈ। ਨਗਰ ਦੇ ਨੇੜੇ ਤਾਂ ਠੀਕ ਨਹੀਂ, ਕੋਈ ਆਸੇ ਪਾਸੇ ਦੂਰ ਕੋਈ ਜਗ੍ਹਾ ਹੋਵੇ ਤੇ ਉੱਥੇ ਉਤਾਰਾ ਕਰ ਲਵਾਂਗੇ।
ਡੇਰਾ ਹਮਰੋ ਤੈ ਕਰਵਾਏ,
ਵਜ਼ੀਰ ਖਾਨ ਤੂੰ ਗੁਰੂ ਪਾਤਸ਼ਾਹ ਨੂੰ ਹੀ ਪੁੱਛ ਲਈ, ਜਿੱਥੇ ਉਹ ਸਾਡਾ ਡੇਰਾ ਕਰਾਉਣਗੇ, ਜਿੱਥੇ ਕਹਿਣਗੇ ਉੱਥੇ ਹੀ ਮੈਂ ਆਪਣੀ ਫੌਜ ਦਾ ਪੜਾਅ ਕਰਾਵਾਂਗਾ।
ਆਪਣੀ ਸੈਨਾ ਨਿਕਟ ਟਿਕਾਏ,
ਜਿਹੜੀ ਸਤਿਗੁਰਾਂ ਦੀ ਸੈਨਾ ਹੈ ਉਹਨਾਂ ਨੂੰ ਵੀ ਬੇਨਤੀ ਕਰ ਦਿਓ ਵੀ ਆਪਾਂ ਅੱਗੇ, ਹਾਲੇ ਮੇਰੀ ਇੱਛਾ ਹੈ ਕਿ ਮੈਂ ਸਤਿਗੁਰੂ ਜੀ ਨੂੰ ਨਾਲ ਲੈ ਕੇ ਅੱਗੇ ਲਾਹੌਰ ਨੂੰ ਜਾਣਾ ਤੇ ਇੱਥੇ ਦੋ ਚਾਰ ਦਿਨ ਜਿੰਨਾ ਸਤਿਗੁਰੂ ਜੀ ਦਾ ਮਨ ਹੋਵੇ ਠਹਿਰ ਜਾਣ, ਪਰ ਮੇਰੀ ਇੱਛਾ ਵੀ ਲਾਹੌਰ ਤੱਕ ਸਤਿਗੁਰੂ ਜੀ ਨੂੰ ਨਾਲ ਹੀ ਲੈ ਕੇ ਚੱਲਾਂ। ਇਸ ਕਰਕੇ ਸਤਿਗੁਰੂ ਜੀ ਨੂੰ ਕਹੋ ਵੀ ਉਹਨਾਂ ਦੀਆਂ ਜਿਹੜੀਆਂ ਫੌਜਾਂ ਨੇ ਜੇ ਉਹ ਚਾਹਣ ਤੇ ਉਹਨਾਂ ਦਾ ਵੀ ਡੇਰਾ ਇੱਥੇ ਬਾਰ ਬਾਰ ਹੀ ਕਰਾ ਦੇਣ।
ਬੌਰ ਸਦਨ ਕੋ ਆਪ ਸਿਧਾਰੋ,
ਤੇ ਛੇਵੇਂ ਪਾਤਸ਼ਾਹ ਕਿਉਂਕਿ ਹੁਣ ਸ਼ਾਮ ਪੈ ਗਈ ਆ, ਉਹ ਚਲੇ ਜਾਣ ਘਰ ਆਪਣੇ, ਉਹਨਾਂ ਨੂੰ ਹੁਣ ਬਾਹਰ ਡੇਰਾ ਕਰਨ ਦੀ ਲੋੜ ਨਹੀਂ, ਨਗਰ ਨੇੜੇ ਆ, ਉਹ ਆਪਣੇ ਮਹਿਲਾਂ ਚ ਚਲੇ ਜਾਣ।
ਪੌਰ ਬਨੇ ਆਗਮਨ ਹਮਾਰੋ,
ਕੱਲ ਸਵੇਰੇ ਫਿਰ ਅਸੀਂ ਆ ਜਾਂਗੇ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ। ਸਤਿਗੁਰੂ ਜੀ ਅੱਜ ਚਲੇ ਜਾਣ ਨਗਰ ਚ, ਫੌਜਾਂ ਦਾ ਇੱਥੇ ਉਤਾਰਾ ਕਰਵਾ ਦੇਣ ਤੇ ਕੱਲ ਸਵੇਰੇ ਮੈਂ ਜਾ ਕੇ ਆਪਣੇ ਖਾਸ ਖਾਸ ਕੁਝ ਕੁ ਬੰਦੇ ਲੈ ਕੇ ਦਰਬਾਰ ਸਾਹਿਬ ਦਰਸ਼ਨ ਕਰਨ ਨੂੰ ਆ ਜਾਵਾਂਗਾ।
ਸੁਨਤ ਸ਼ਾਹ ਤੇ ਤੂਰਨ ਪਿਆਨਾ,
ਜਦੋਂ ਬਾਦਸ਼ਾਹ ਨੇ ਆਪਣੇ ਹਿਰਦੇ ਦੀ ਇਹ ਸ਼ੁੱਧ ਇੱਛਾ ਵਜ਼ੀਰ ਖਾਨ ਨੂੰ ਦੱਸੀ, ਸੁਣ ਕੇ ਵਜ਼ੀਰ ਖਾਨ ਮਹਾਰਾਜ ਛੇਵੇਂ ਪਾਤਸ਼ਾਹ ਕੋਲ ਗਿਆ।
ਸ਼੍ਰੀ ਗੁਰ ਸੋ ਸਭ ਜਾਏ ਬਖਾਨਾ,
ਵਜ਼ੀਰ ਖਾਨ ਨੇ ਜਾ ਕੇ ਗੁਰੂ ਪਾਤਸ਼ਾਹ ਨੂੰ ਸਾਰੀ ਬੇਨਤੀ ਦੱਸੀ, ਬਾਦਸ਼ਾਹ ਦੇ ਮਨ ਦਾ ਸਾਰਾ ਸੰਕਲਪ ਦੱਸਿਆ।
ਹਜ਼ਰਤ ਕੀ ਮਰਜ਼ੀ ਇਮ ਆਏ,
ਮਹਾਰਾਜ ਬਾਦਸ਼ਾਹ ਦੇ ਮਨ ਦੀ ਇਹ ਇੱਛਾ ਹੈ, ਉਹਦੇ ਮਨ ਦੀ ਇਹ ਬਾਂਛਾ ਵੀ ਮੈਂ ਨਗਰ ਦੇ ਨੇੜੇ ਆ ਕੇ ਨਾ ਉਤਾਰਾ ਕਰਾਂ, ਫੌਜ ਹੈ ਨਾਲ, ਵੀ ਮੇਰੇ ਕਰਕੇ ਨਗਰ ਦਾ ਨੁਕਸਾਨ ਨਾ ਹੋਵੇ, ਨਗਰ ਤੋਂ ਬਾਰ ਬਾਰ ਮੇਰਾ ਡੇਰਾ ਕਰਾ ਦਿਓ।
ਤੁਮਰੀ ਰਿਦੀ ਪ੍ਰਸੰਨਤਾ ਚਾਹੇ,
ਮਹਾਰਾਜ ਬਾਦਸ਼ਾਹ ਤੁਹਾਡੀ ਪ੍ਰਸੰਨਤਾ ਚਾਹੁੰਦਾ, ਉਹ ਚਾਹੁੰਦਾ ਵੀ ਸਤਿਗੁਰੂ ਜੀ ਮੇਰੇ ਤੇ ਪ੍ਰਸੰਨ ਰਹਿਣ।
ਸੁਣ ਸ਼੍ਰੀ ਹਰਗੋਬਿੰਦ ਬਖਾਨੀ,
ਜਦੋਂ ਵਜ਼ੀਰ ਖਾਨ ਨੇ ਬਾਦਸ਼ਾਹ ਦੀ ਇੱਛਾ ਦੱਸੀ ਸਤਿਗੁਰਾਂ ਨੂੰ, ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ ਕਹਿਣ ਲੱਗੇ,
ਆਚੀ ਬਾਤ ਕਰੀ ਅਮਮਾਨੀ,
ਮਹਾਰਾਜ ਜੀ ਕਹਿੰਦੇ ਤਾਂ ਬਾਦਸ਼ਾਹ ਨੇ ਸਿਆਣੀ ਗੱਲ ਕੀਤੀ ਹੈ, ਉਹਦੀ ਅਸੀਂ ਗੱਲ ਪ੍ਰਵਾਨ ਕਰਦੇ ਹਾਂ, ਉਹਦੀ ਇਸ ਗੱਲ ਨੂੰ ਅਸੀਂ ਮੰਨਦੇ ਹਾਂ।
ਦੋਏ ਕੋਸ ਗੁਮਟਾਲੇ ਦਿਸ਼ਕੋ,
ਮਹਾਰਾਜ ਜੀ ਕਹਿੰਦੇ ਜਿਹੜਾ ਗੁਮਟਾਲਾ ਨਗਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਲਾਗੇ, ਹੁਣ ਤਾਂ ਜੂਹ ਦੇ ਅੰਦਰ ਹੀ ਹੈ, ਤੋ ਗੁਮਟਾਲਾ ਨਗਰ ਜਿਹੜਾ ਉਹਦੇ ਤੋਂ ਦੋ ਕੋ ਪਾਸੇ, ਉਸ ਪਾਸੇ ਗੁਮਟਾਲੇ ਨਗਰ ਵਾਲੇ ਪਾਸੇ
ਕਰੋ ਨਿਵਾਸ ਹਰਕ ਜਿਸ ਕਿਸ ਕੋ,
ਉੱਥੇ ਜਾ ਕੇ ਨਿਵਾਸ ਕਰੋ। ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਕਚਹਿਰੀਆਂ ਦਾ ਜਿਹੜਾ ਹੁਣ ਇਲਾਕਾ ਗੁਮਟਾਲੇ ਵਾਲੇ ਪਾਸੇ, ਤੇ ਉਸ ਪਾਸੇ ਜਹਾਂਗੀਰ ਨੂੰ ਕਹੋ ਵੀ ਉਹ ਆਪਣਾ ਆ ਕੇ ਡੇਰਾ ਕਰ ਲਵੇ, ਫੌਜਾਂ ਦਾ ਉਤਾਰਾ ਕਰਵਾ ਲਵੇ।
ਸੁਣ ਕਰ ਗਮ ਨੇ ਜਾਏ ਬਤਾਈ,
ਵਜ਼ੀਰ ਖਾਨ ਨੇ ਜਦੋਂ ਇਹ ਗੱਲ ਸੁਣੀ ਜਾ ਕੇ ਬਾਦਸ਼ਾਹ ਨੂੰ ਦੱਸਿਆ,
ਤੁਮਰੀ ਕਈ ਗੁਰੂ ਮਨ ਪਾਈ,
ਆਖਿਆ ਬਾਦਸ਼ਾਹ ਸਲਾਮਤ ਤੇਰੀ ਕਈ ਗੱਲ ਨੂੰ ਗੁਰੂ ਸਾਹਿਬ ਨੇ ਬੜਾ ਸਲਾਹਿਆ ਕਿ ਬਾਦਸ਼ਾਹ ਦੀ ਇਹ ਬੜੀ ਵਧੀਆ ਇੱਛਾ ਸੀ, ਉਹਨੇ ਆਪਣੇ ਮਨ ਚ ਗੁਰੂ ਨਗਰੀ ਦਾ ਅਦਬ ਸਤਿਕਾਰ ਰੱਖਿਆ ਤੇ ਉਹਨਾਂ ਨੇ ਤੇਰੇ ਨਿਵਾਸ ਵਾਸਤੇ ਜਗ੍ਹਾ ਦੱਸੀ ਹੈ।
ਚਲੀ ਜਾਤ ਹਜ਼ਰਤ ਅਸਵਾਰੀ,
ਉਹ ਬਾਦਸ਼ਾਹ ਕਹਿਣ ਲੱਗਾ ਜੀ ਵਜ਼ੀਰ ਖਾਨ ਚਲੋ ਜਿੱਥੇ ਤੁਸੀਂ ਕਹਿੰਦੇ ਉੱਥੇ ਉਤਾਰਾ ਕਰਾਓ, ਜਿੱਥੇ ਗੁਰੂ ਸਾਹਿਬ ਨੇ ਦੱਸਿਆ। ਵਜ਼ੀਰ ਖਾਨ ਅੱਗੇ ਅੱਗੇ ਚੱਲ ਪਿਆ, ਤੂੰ ਬਾਦਸ਼ਾਹ ਦੀ ਸਵਾਰੀ ਵੀ ਚੱਲ ਪਈ।
ਕਰਿਓ ਸਿਵਰ ਬਰ ਧਰਾ ਨਿਹਾਰੀ,
ਗੁਮਟਾਲੇ ਨਗਰ ਦੇ ਨੇੜੇ ਜਾ ਕੇ ਬਾਦਸ਼ਾਹ ਨੇ ਚੰਗੀ ਜਗ੍ਹਾ ਵੇਖੀ ਵੀ ਇਹ ਤਾਂ ਜਗ੍ਹਾ ਬੜੀ ਰਮਣੀਕ ਹੈ, ਲਾਗੇ ਜਲ ਪਾਣੀ ਦਾ ਵੀ ਪ੍ਰਬੰਧ ਸੀ, ਤਾਲ ਆਦਿਕ ਸਨ, तो उथे जाके बादशाह ने उतारा करवाया।
आन लगे तंबू समुदाय,
बादशाह दे जिन्ने तंबू कनातां शमियाने सानो आन लगे हन।
गज बाजी सब उतर टिकाए,
जिन्ने दे घोड़े हाथी सारे उतर गए, सारिआं नूं पछाड़ियां पा के बन लिया।
कयो वजीर खान को शाओ,
बादशाह फिर वजीर खान नूं कहण लगा,
गमनो अबे पीर के पा।
कहण लगा वजीर खान जी मेरा उतारा हो गया, ते तुसी हुण छेती नाल गुरु हरगोबिंद साहब जी कोल जाओ।
कुछ कदास लेकर संग जावे,
गुरु जी नूं कहो भी ओह ना बार डेरा करन, भी मैं तां चलो कल आ ही जाणा दरबार साहब दर्शनां नूं, ते गुरु जी नूं कहो भी ओह अपने नाल कुछ क सिखां सेवकां नूं लै के ते दरबार साहब चले जा, अंदर जाके दर्शन दीदारे कर लैण।
सदने आपने सब सुख पावे,
अपने घर विच क्योंकि कई महीनिया बाद परते ने, अपने घर विच आसन ते बंदा सुखी हुंदा है, उन्हां नूं को भी वो जाके अपने नगर विच अपने घर निवास करन।
भई प्रात मैं दर्शन करो,
कल सवेरे दिन चढ़ेगा ते मैं आके दरबार साहब दर्शन करांगा।
इस प्रकार अपनो मत तरो,
ते मैं इच्छा रखदा भी गुरु साहब क्यों बाहर डेरा करदे ने, उन्हां दा तां नगर है नेड़े घर है, ओ चले जान अपने कुछ क सिखां सेवकां नूं नाल लैके।
तू पी करो संग गुर प्याना,
वजीर खान तू भी सगों उन्हां दे नाल जा, उन्हां दे पास ही जाके रहना कर।
दर्शन देखो सगरे थाना,
तू जाके उन्हां दे नाल सारे स्थाना दे दर्शन दीदारे करो, ते कल नूं मैं भी आके कर लवांगा।
हट कर आए प्रात को जबे,
जदों कल सवेरे तू आएगा मैनू लैण वास्ते,
हम गमने ले तो संग तबे,
फिर तेरे नाल असी चलांगे।
हजरत ते सुन कै तत्काल,
बादशाह दीआं इह सारीआं गल्लां वजीर खान ने सुनिया।
पहुंचे ओ जै सत गुरु कृपाल,
वजीर खान सतगुरु जी दे कोल आया, धन गुरु हरगोबिंद साहब जी दे पास आया।
कई शाह की सगल सुनाई,
बादशाह दी सारी कई होई बात सुनाई। एदे विच खालसा जी एक राजनीतिक भेद भी है, राजनीतिक भेद दे नाल इदां वरत रिहा बादशाह वजीर खान नूं भेजण दा मतलब सी भी तूं निगाह रखी उत्थे किते कोई सिख जेड़े ने कोई इदां दी व्यौतबंदी ना बनांदे होण भी मैं इत्थे डेरा करां ते अगों हमला कर दे। दूजी उहने इह गल भी कही कि गुरु साहब नूं को भी फौजां बाहर ही रह देण, भी कुझ क सिखां नूं लै जाण, पंज सत दस सिखां नूं, उहदा मतलब इह सी भी सारी फौज अंदर लिजा के किधरे अंदरों जंग दा नगारा ही ना बजा देण। राजनीतिक लोक विश्वास नहीं ना रखदे, भरोसा नहीं रखदे, इहनां अंदर यकीन नहीं बणदा हुंदा, भावें कि हालांकि गुरु साहब की सारी खेड वेख भी लई है इन्हें, पर उन्हें अपने तौर पर भी जेडे नाल दे अहलकार होंदे उह कह ही देंदे होंदे गल्लां बातां। तो बादशाह कहिंदा जी तुसी जाओ, कल नूं सवेरे तुसी आ जाओ मैनूं नाल लै जाओ। तो वजीर खान चल के छेवें पातशाह दे कोल आया।
अपने सदन बिराजो जाई,
वजीर खान ने आके बेनती कीती, महाराज बादशाह सलामत कहिंदे ने कि आप जी अपने आसन ते जाके अपने घर च विराजमान होवो।
पंच सिख पाई ब्रिद संग,
पंज क सिख आप जी अपने नाल, जिवें बाबा बुढ़ा साहब जी होनी ने, आप जी दे प्यारे सेवक ने, इन्हां नूं तुसी नाल लै जाओ।
गुरु अड़ू अरूड़े चपल तुरंग,
सतगुरु जी ने बाबा बुढ़ा साहब, भाई बिधी चंद साहब, भाई जेठा जी, पैड़ा जी, लंगाह जी, प्राणा जी, बल्लू जी, पंज सत सिख जेडे खास सन महाराज, उन्हां नूं अपने नाल लै के घोड़े ते सवार होके चल पए।
पंत सुदासर की तब चाले,
सुदासर श्री अमृतसर साहब दे रस्ते ते तुर पए।
खां वजीर आयस पा नाले,
वजीर खान नूं बादशाह दी हदायत सी भी तू सतगुरां दे नाल ही जाना, तो वजीर खान भी घोड़े ते सवार होके नाल नाल ही जा रहा है।
जेठा भेजो हुतो अगारी,
महाराज जी ने आप जान तो पहला अपने सेवक भाई जेठे नूं पहला भेज दिता दरबार साहब।
पंचामृत की जी बहु त्यारी,
क्यों भेजिया कि भाई जेठा जी तुसी जाओ दरबार साहब, जाके कड़ा प्रसाद की देग तैयार करा। महाराज जी दे शुकराने करांगे सतगुरां दे दरबार दे ते तुसी जाके पहला कड़ा प्रसाद दी देग तैयार करो। तो भाई जेठा जी पहला चले गए।
उत्सव अधिक गुरु पुर माई,
नगर विच पता लगा भी छेवें पातशाह आए ने। तो सारे नगर विच बड़ा उत्सव मनाया, बड़िया खुशियां मनाईया गई संगतां वल्लों, क्योंकि महाराज ग्वालियर दे किले च कई महीने नजर बंद रहे, सिखां च बहुत चिंता। आए दीवे जगाए गए, घ्यो दे दीवे जगा के पूरे शहर दे विच दीपमाला कीती गई। धन गुरु हरगोबिंद साहब जी दी आमद दी खुशी मनाई गई।
हरकत मात पास चल आई,
माता जी बड़े प्रसन्न हुए, बहुत खुश हुए। तो माता जी दे पास जिन्नियां नगर दियां स्त्रियां सी ओह एकत्र हो के पहुंच गईयां।
वस्त्र विभूखन पैर नवीन,
कई तरह दे सोहने नवीन वस्त्र नवीन गहने आदिक धारण करके स्त्रियां गईयां।
निज टिग ते पंचामृत कीन,
कड़ा प्रसाद दियां देगा माता जी ने भी खुले गफे तैयार करवाए।
गूंदी किन फूलन की माला,
हुण घरां विच स्त्रियां ने तैयारी की, किसी ने फुला दी मालावां गुंद लिया। पता तो लग ही गया सी भी साहब जी आ रहे ने। तो फुला दिया मालावां गुंद के
धूप तुखाए सुगंध विशाला,
वो अपने घरां दे दरां मूहरे बन्निया ने, सोहनिया धूफां तुखाइया सुगंधिया का चरचन किया। जेड़े बाजार चो जेड़ी गली चो साहब ने गुजरना सी ओ पूरी गली सुगंधित कर दिती।
नगरी गरी मार्जन करी,
कहिंदे सारे नगर विच सारियां गलियां विच श्री अमृतसर साहब दे हर बाजार विच फुल्लां दियां मलावां गुंद गुंद के ला दित्तियां संगत ने कि गुरु पातशाह आ रहे ने, ते सुगंधी सुगंधी धूप दिखा दिती। इतर फुलेल दा चर्चन कीता गया।
कर छिड़काव तूर पर हरी,
जेड़ा मिट्टी कट्टा ना उड़े उदे लई गली च छिड़काव कर दिता पानी दा, पानी विच भी सुगंधी मिलाई। जेड़े पानी नाल छिड़काव कीता भी गली च मिट्टी कट्टा ना उड़े, उस पानी विच भी सुगंधी मिला के गुलाब ते इतर मिला के ओदा छिड़काव कीता है।
नौबत बजे गुरु के पोर,
महाराज जी दे महलां दे बाहर नौबतां बज रहियां हन, नौबतां गज रहियां हन।
पुर परवशे सोडी सिर मोर,
सोडियां दी कुल दे सिर मोर। धन गुरु हरगोबिंद साहब सच्चे पातशाह जी नगर च प्रवेश कर रहे ने।
कहे चाव तर करे प्रतीखन,
और अगे संगत बड़े चा नाल उड़ीक रही है बाहर खलो के गलियां च के छेवें पातशाह गुरु हरगोबिंद साहब जी आ रहे ने।
पिखे शिगरई सुखले ईखन,
और कहिंदे छेती नाल जाके दर्शन कर दे। महाराज जी दे दर्शन करदियां सुख प्राप्त हुंदा संगत नूं, दीदार करदिया सुख की प्राप्ति हुंदी है।
श्री गुरु चढ़ तुरंग पर आए,
धन गुरु हरगोबिंद साहब घोड़े ते सवार ने, सजे खबे सूरज मुखिया ने, सीस उत्ते महाराज जी दे उपर छतर झुल रहा, और त्यार बर त्यार अवस्था च गुरुदेव श्री अमृतसर साहब आ रहे ने। लागे सेवादार ने सिख ने संगत अगे आ गई लैण वास्ते, बेअंत संगतां दे नाल नकीब पट वह अगे अगे सतगुरां दा जस करदे जा रहे ने। दो चोबां फड़ियां चोबदारा ने, एक सज्जे ते एक खब्बे, वह चोबां लैके जा रहे ने। नकीब उच्ची उच्ची आवाज च कह रहा है, सावधान होशियार, मेरी पीरी दे मालक छेवें पातशाह दल भंजन गुर सूरमा श्री गुरु हरगोबिंद साहब बंदी छोड़ सतगुरां दी सवारी आ रही है। ए जान के संगत उत्साह नाल चा नाल भज भज के आउंदी है, आ के महाराज जी दे दर्शन दीदारे करदे हन।
पुर के चिन्ह दृष्ट जब पाए,
जदों नगर दे कोल आ गए सतगुरु जी,
या ते उतर चरण सो चाले,
गुरु नगरी दा सन्मान वेखो हिरदे च। महाराज जी घोड़े तो थले लथ गए, बड़िया सतगुरां दी नगरी आ, अदब लई घोड़े तो गरीबन बाग साहब जी थले उतर गए। गुरु खालसा जी, गुरु नगरी दा अदब, गुरु नगरी दा सत्कार। जदों एक कथा लिखी गई ना, महाकवि कविराज भाई संतोख सिंह जी ने कथा लिखी कैंथल दी धरती। आ पिछला महीना जेड़ा सावण दा लंघ के गया, इसे महीने च कथा संपूर्ण हुई। जदों ये कथा संपूर्ण लिख दित्ती ते सारा ग्रंथ महाकवि जी ने नाल लिया ते श्री अकाल तख्त साहब भेट करन लई पहुंचे। वी पंथ दी अमानत है ते पंथ नूं भेट करना। कहिंदे जदों दरबार साहब पहुंचे तो दरबार साहब दे जिहड़े ग्रंथी सिंह सन उहनां नूं पता लगा भी महाकवि जी आ रहे, महाकवि जी भाई संतोख सिंह जी आ रहे, जिन्हां ने बहुत महान ग्रंथ श्री गुरु प्रताप सूरज ग्रंथ लिखिया। संत बाबा ईशर सिंह जी राड़ा साहब वाले महापुरख वह वचन करिया कर, वह कहिंदे कि कलगीधर स्वामी श्री गुरु गोबिंद सिंह साहब जी महाराज जी ने दसवें पातशाह ने 1780 ईस्वी दे नेड़े अपने खजाने चों दो हीरे इस धरती ते भेजे, दो अमोलक हीरे कलगीधर, एक तेग दा धनी ते एक कलम दा धनी। बाबा ईशर सिंह जी कहा कर भी दो अमोलक हीरे कलगीधर ने अपने कमर कसे चों भेजे, एक तेग दा धनी दूजा कलम दा धनी। तेग दे धनी सन शेरे पंजाब महाराजा रणजीत सिंह जिन्हां राज स्थापित कीता खालसे, और कलम दे धनी सन महाकवि कविराज भाई संतोख सिंह जिन्हां ने सारा इतिहास लिखिया।
सत श्री अकाल।
जदों यह कथा लिखी ते संपूर्ण करके पंथ दे चरणां च भेट करन लई पहुंचे, दरबार साहब पता लगा, एक सेहरा लैके सिंह जा रहा ते रस्ते च पुछया भी भाई ये सेहरा किहदे लई, कहदे महाकवि जी आ रहे ने भाई संतोख सिंह। एक पालकी भेजी कि उस पालकी विच महाकवि जी नूं बिठा के बादब सत्कार नाल लैके आओ, जिन्हां ने एडा वड्डा महान परोपकार दा कार्ज कीता, ये महान ग्रंथ दी रचना की। कहिंदे पालकी भेजी दरबार साहब दे बाहर, महाकवि जी ने हाथ जोड़ के मत्था टेक दिता पालकी नूं, आख्या मेरे साहब गुरु रामदास साहब दी नगरी है, इत्थे पालकी च सवार होण दा हक केवल मेरे सतगुरां नूं है, मैं इहदे च सवार नहीं हो सकदा। इतनी विनम्रता। तो गुरु हरगोबिंद साहब जी दी कथा उहदा लिखी आ, ते फिर वह आप किवें पालकी च बह के जा सकदे कि जदों छेवें पातशाह आए ना नगरी दे नेड़े, कहिंदे घोड़े तो लथ गए थले, गुरु नगरी का सत्कार कर दे, महाराज जी की नगरी विच बादब सत्कार नल जा।
वडन गुरु हित अदब बिसाली,
उतरे वड्डियां सतगुरां दे अदब लई, कि वड्डियां दी नगरी है उन्हां दे अदब लई सत्कार लई उतरे हन।
हां वजीर जब गुर दिश हीरा,
वजीर खान ने जदों सतगुरु जी नूं वेख्या घोड़े तों उतरदिआं,
उतर चलियो पग सो बिन देरा,
वजीर खान भी उतर गया घोड़े तों थले, ओह भी बिना देरी तों नाल नाल पैदल चल पिया।
अपर सरबई गमने पाए,
बाकी भी जेड़े सिख सी ओह भी घोड़िआं तों लथ के पैदल चल पए।
कोरे संग लीन डोरिआ,
घोड़ियां दियां वागां फड़ियां ते पैदल तुरदे आ रहे हन।
प्रथम अकाल तख्त गुरे आए,
छेवें पातशाह जी चल के पहला श्री अकाल तख्त साहब अपने महान तख्त ते आए हन।
पंचामृत बहु कर कै लियाए,
पहला अकाल तख्त साहब कड़ा प्रसाद दी देग भेटा कीती, लिया के हाजर कीती।
खरे करावन को अरदास,
पहला श्री अकाल तख्त साहब ते देग भेटा करके महाराज छेवें पातशाह जी खलोते अरदास करन लई कराउन लई।
हरखत होए कीनी गुरदास,
भाई साहब भाई गुरदास साहब जी ने जो श्री अकाल तख्त साहब दे पुजारी सन, भाई साहब भाई गुरदास जी सचखंड हरिमंदर साहब दे पुजारी, हेड ग्रंथी बाबा बुढ़ा साहब जी सी श्री अकाल तख्त साहब की सेवा संभाल भाई गुरदास जी कर रहे तो भाई साहब भाई गुरदास साहब जी ने खलो के सनमुख श्री अकाल तख्त साहब दे सनमुख अरदास की
पंच गुरन को लेकर नामो
पंज गुरु साहबाना दा गुरु नानक साहब तो पंजवे पातशाह तक सतगुरां दा नाम लेके
तब अरदास करी अभिरामो
बड़ी सुंदर अरदास बड़े प्रेम च भेज के शुकराने दी अरदास कीती
हाथ जोड़ कर भेट चढ़ाई
हाथ जोड़ के जेड़िया पिटावां लियांदियां गुरु पातशाह वल्लों भेटा कीतियां गईयां
ध्यान तार कर ग्रीव निवाई
पंजां सतगुरां दा ध्यान धारण करके शीश झुकाया नमस्कार कीती
हुण गुरदास वंदना करके
भाई गुरदास साहब जी ने छेवे पातशाह नु वंदना कीती
मिलियो सरब सो उर मुद धर के
सारे सिखा नु जेड़े नाल आए ने बाबा बुढ़ा साहब जी होना नु बड़ी खुशी नाल बड़े आनंद नाल भाई साहब भाई गुरदास जी मिले हन
कुशल प्रश्न सतगुर ने करियो
सतगुरु जी ने भाई गुरदास जी नु कुशल प्रसन्नता पुछी
सर्ब हीर सुख ताए उचरियो
जिन्ने संगत उन्हां नु भी पुछया सब ने आख्या महाराज आप जी दी कृपा नाल सुख वसदे हां
मोर दर्शनी पौर सिधारे
श्री अकाल तख्त साहब ते अरदासा करण तो उपरंत महाराज छेवे पातशाह सचखंड श्री हरिमंदर साहब दी जो दर्शनी ड्योढ़ी है बार वाली उस ड्योढ़ी दे कोल गए
सनमुख हुए वंदना तारे
पहला दर्शनी ड्योढ़ी दे सनमुख आण के शीश झुका के नमस्कार कीती है गुरु रामदास साहब जी दे पवित्र दरबार नू
हर मंदिर में गए गुसाई
ड्योढ़ी दे राही प्रवेश करके पुल राही लंघदियां सचखंड श्री हरिमंदर साहब आए हन
अधिक भाव तर ग्रीव निवाई
बड़े भाव नाल अधिक प्रेम दे सहित प्रेम दी मूरत होके धन गुरु हरगोबिंद साहब जी ने गुरु रामदास साहब जी दे दरबार च नमस्कार कीती है
तैं बुढ़े अरदास उचारी
कड़ा प्रसाद दियां देगां इत्थे भी हाजिर होईयां ब्रह्म ज्ञानी धन बाबा बुढ़ा साहब जी ने सचखंड श्री हरिमंदर साहब विखे खलो के अरदास कीती वड्डियां सतगुरां दा नाम लैके
पंच गुरन ले नामे अगारी
पंज गुरु साहबाना दा नाम लिया बाबा बुढ़ा साहब जी ने धन गुरु नानक देव साहब गुरु अंगद देव साहिब धन श्री गुरु अमरदास साहिब जीओ धन धन श्री गुरु रामदास सोढ़ी सुल्तान पातशाह जगत गुरु श्री गुरु अर्जन देव साहिब जीओ पंज पातशाहियां दे नाम लैके बाबा जी ने अरदास कीती महाराज आप जी दा शुकराना कि आप जी धन गुरु हरगोबिंद साहब जी आप जी दे पावन दरबार च हाजिर होए जेडे कार्ज करन गए सन ओ कार्ज आप जी ने रास कीते आप जी दा लख लख शुकर है शुकराने दी अरदास होई
और करा सबन वरतायो
अरदास तो उपरंत कड़ा प्रसाद दियां देगां सारी संगत विच खुले गफे वरताए गए
अधिक प्रमोदित लेकर खायो
जिन्नी संगत सी खुले गफे कड़ा प्रसाद दे लै के सब ने छके
उठ कर पुने परकर्मा दीन
उपरंत महाराज छेवे पातशाह जी ने श्री दरबार साहब दिया परकर्मा कीतिया
धीरे अगर अभिबंधन कीन
परकर्मा करके हर की पौड़ी तो जल छकिया सचखंड श्री हरिमंदर साहब दे सनमुख जेड़ा दरवाजा मुख उथे आण के खलो के छेवे पातशाह ने शीश झुका के मथा टेकिया परकर्मा करके
उन सतगुर पुर में चले आए
वापस पुल दे राही महाराज जी अपने महला चले हन
नर नारी उर आनंद वधाए
जितने नर नारियां नगर निवासी बड़े आनंद विच बड़ी खुशी च बड़े खेड़े विच हन
ताए ताए देखन को आवे
भज भज के आउंदे दर्शन करन लई सतगुरां दे दौड़ दौड़ के आउंदे दीदार करन वास्ते
को सिर कोठन पर दरसावे
कहिंदे बहुत संगत सारा नगरी कलाके दी संगत इकट्ठी हो गई तिल सुट्टन नूं थां ना लब्भे कहिंदे बहुत सारी संगत माइयां बीबियां कोठियां दियां छत्तां ते चढ़ गईयां ਉੱਤੋਂ ਖਲੋ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਹਨ ਤੇ ਸੀਸ ਝੁਕਾਉਂਦੀਆਂ ਨੇ।
ਉਹ ਨਰ ਫੁੱਲ ਮਾਲਲੀ ਮਿਲਈ,
ਕਈ ਫੁੱਲਾਂ ਦੀਆਂ ਮਾਲਾਵਾਂ ਲਿਆਏ, ਗੁੰਦ ਗੁੰਦ ਕੇ ਬੜੀਆਂ ਰੀਝਾਂ ਨਾਲ ਚੁਣ ਚੁਣ ਕੇ ਫੁੱਲ ਨਾ ਉਹਨਾਂ ਦੇ ਮਾਲਾਂ ਗੁੰਦੀਆਂ ਤੇ ਲਿਆ ਕੇ ਮਹਾਰਾਜ ਜੀ ਨੂੰ ਮਾਲਾਵਾਂ ਭੇਟ ਕਰਕੇ ਮਿਲੇ ਹਨ।
ਅਰਪ ਉਪਾਇਨ ਕੋ ਸੰਗ ਚਲਈ,
ਕੋਈ ਭੇਟਾਵਾਂ ਅਰਪਣ ਕਰਦਾ ਤੇ ਭੇਟਾ ਅਰਪਣ ਕਰਕੇ ਸਤਿਗੁਰਾਂ ਦੇ ਨਾਲ ਹੀ ਚੱਲ ਪੈਂਦਾ।
ਉਹ ਤਰ ਪਾਉ ਚਰਨ ਗਹਿ ਆਈ,
ਕਈਆਂ ਦੇ ਹਿਰਦਿਆਂ ਚ ਇੰਨਾ ਪ੍ਰੇਮ ਉਮਗਦਾ ਚਰਨ ਹੀ ਫੜ ਲੈਂਦੇ ਘੁੱਟ ਕੇ ਸਤਿਗੁਰਾਂ ਦੇ। ਮਹਾਰਾਜ ਛੇਵੇਂ ਪਾਤਸ਼ਾਹ ਆਪ ਜੀ ਨੇ ਬੜੀ ਕਿਰਪਾ ਕੀਤੀ, ਦਰਸ਼ਨ ਦਿੱਤੇ ਹਨ।
ਨਮਰ ਹੋਏ ਕੋ ਸੀਸ ਲਗਾਈ,
ਕੋਈ ਵਿਨਮਰ ਹੋ ਕੇ ਮੱਥਾ ਝੁਕਾ ਕੇ ਚਰਨਾਂ ਤੇ ਨਮੱਥਾ ਟੇਕਦਾ ਹੈ।
ਜਥਾ ਜੋਗ ਗੁਰ ਸਭ ਸੋ ਕਹਿਈ,
ਸਤਿਗੁਰੂ ਜੀ ਸਭ ਨੂੰ ਧੀਰਜ ਦਿੰਦਿਆਂ ਮਿਲਦੇ ਤੇ ਬਚਨ ਕਰਦੇ ਨੇ।
ਬੂਝ ਬੂਝ ਪੁਰ ਨਰ ਸੁਧ ਲੈਈ,
ਹਰ ਇੱਕ ਦੀ ਸੁਧ ਸਾਰ ਪੁੱਛਦੇ। ਹਾਂ ਭਾਈ ਰਾਜੀ ਬਾਜੀ ਜੇ ਨਗਰ ਨਿਵਾਸੀ ਸੀ ਸਾਰੇ, ਮਹਾਰਾਜ ਜੀ ਦੇ ਜਾਣਕਾਰ ਸਨ, ਸਭ ਨੂੰ ਪੁੱਛਦੇ। ਹਾਂ ਭਾਈ ਠੀਕ ਠਾਕ ਹੋ, ਪਰਿਵਾਰ ਰਾਜੀ ਬਾਜੀ ਹੈ, ਏਦਾਂ ਸਤਿਗੁਰੂ ਸਭ ਨੂੰ ਪੁੱਛਦੇ।
ਮਾਤਾ ਕੇ ਮੰਦਰ ਕੋ ਚਾਲੇ,
ਉਹ ਅੱਗੋਂ ਕਹਿੰਦੇ ਮਹਾਰਾਜ ਤੁਹਾਡੀ ਦਇਆ ਨਾਲ ਸੁਖ ਵਸਦੇ। ਚਲਦਿਆਂ ਮਹਾਰਾਜ ਮਹਿਲਾਂ ਚ ਆਏ ਜਿੱਥੇ ਸਤਿਕਾਰਯੋਗ ਮਾਤਾ ਗੰਗਾ ਜੀ ਨਿਵਾਸ ਕਰਦੇ ਹਨ।
ਜਿਸ ਕੋ ਪੁੱਤਰ ਸਨੇਹ ਵਿਸਾਲੇ,
ਧੰਨ ਮਾਤਾ ਗੰਗਾ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਆਪਣੇ ਸਾਹਿਬਜ਼ਾਦੇ ਦਾ ਪਰਮ ਸਨੇਹ ਹੈ।
ਸੁਨ ਆਗਵਨ ਤਨੁਜ ਕੇ ਸੰਗ ਗੰਗਾ,
ਕਹਿੰਦੇ ਜਦੋਂ ਮਾਤਾ ਜੀ ਨੇ ਸੁਣਿਆ ਵੀ ਸਾਹਿਬਜ਼ਾਦਾ ਜੀ ਛੇਵੇਂ ਪਾਤਸ਼ਾਹ ਜੀ ਆ ਗਏ ਨੇ,
ਮੀਵੇ ਨਹੀਂ ਆਪਣੇ ਅੰਗਾ,
ਇੰਨੀ ਖੁਸ਼ੀ ਹੋਈ ਮਾਤਾ ਜੀ ਨੂੰ ਕਿ ਉਹ ਖੁਸ਼ੀ ਮਾਤਾ ਜੀ ਦੇ ਅੰਗਾਂ ਚ ਨਹੀਂ ਮੇਵਦੀ। ਆਪਣੀਆਂ ਨੂੰਹ ਰਾਣੀਆਂ ਸਮੇਤ ਮਾਤਾ ਜੀ ਆਏ,
ਸ੍ਰੀ ਨਾਨਕ ਕੋ ਸਿਮਰਨ ਕਰ ਕਰ,
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਿਮਰਨ ਕਰਦੇ ਮਾਤਾ ਜੀ। ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਕੇ ਸ਼ੁਕਰ ਹੈ, ਧੰਨ ਗੁਰੂ ਨਾਨਕ ਸਾਹਿਬ ਆਪ ਜੀ ਦਾ ਸ਼ੁਕਰ ਹੈ, ਇਉਂ ਸ਼ੁਕਰਾਨੇ ਕਰਦੇ।
ਨਮੋ ਕਰਤ ਸਿਰ ਧਰਨੀ ਧਰ ਧਰੇ,
ਔਰ ਸੀਸ ਝੁਕਾ ਝੁਕਾ ਕੇ ਧਰਤੀ ਤੇ ਮੱਥਾ ਟੇਕਦੇ ਮਾਤਾ ਜੀ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ।
ਸਤਰੀਆ ਗਨ ਆਨ ਵਧਾਈ ਦੇਵਤੇ,
ਸਤਰੀਆਂ ਆ ਕੇ ਵਧਾਈ ਦੇਂਦੀਆਂ ਮਾਤਾ ਜੀ, ਵਧਾਈਆਂ ਵਧਾਈਆਂ ਆਪ ਜੀ ਨੂੰ, ਸਾਹਿਬਜ਼ਾਦਾ ਜੀ ਆ ਗਏ ਹਨ।
ਪਰਿਓ ਹਰਖ ਉਰ ਸਭ ਕੀ ਲੇਵਤੇ,
ਤੇ ਮਾਤਾ ਜੀ ਸਾਰੀਆਂ ਦਿੱਤੀਆਂ ਵਧਾਈਆਂ ਬੜੀ ਖੁਸ਼ੀ ਨਾਲ ਪ੍ਰਵਾਨ ਕਰਦੇ।
ਪ੍ਰਿਆ ਪੁੱਤਰਾ ਇਮ ਧਰਤ ਹਲਾਸੋ,
ਤੇ ਪ੍ਰਿਆ ਪੁੱਤਰਾ ਪਿਆਰੇ ਪੁੱਤਰ ਮੇਰੇ ਸਾਹਿਬਜ਼ਾਦਾ ਜੀ ਆਏ ਹਨ, ਬੜਾ ਹੁਲਾਸ ਬੜੀ ਖੁਸ਼ੀ ਹੈ ਮਾਤਾ ਜੀ ਦੇ ਹਿਰਦੇ ਵਿੱਚ।
ਜਿਮ ਸੁਰ ਤਰ ਲੈ ਰੰਕ ਅਵਾਸੋ,
ਇੰਨੀ ਖੁਸ਼ੀ ਹੋਈ ਜਿਵੇਂ ਕਿਸੇ ਭਿਖਾਰੀ ਨੂੰ ਅਚਾਨਕ ਘਰ ਵਿੱਚ ਕਲਪ ਬ੍ਰਿਛ ਦੀ ਦਾਤ ਪ੍ਰਾਪਤ ਹੋ ਗਈ ਹੋਵੇ।
ਦਾਸੀ ਦਾਸ ਆਨੰਦ ਬਿਲੰਦੇ,
ਬੇਅੰਤ ਦਾਸੀਆਂ ਦਾਸ ਬੜੇ ਹੀ ਆਨੰਦ ਵਿੱਚ ਹਨ।
ਅਤ ਉਤਸਵ ਕੋ ਧਾਰਤ ਬ੍ਰਿੰਦੇ,
ਬੜਾ ਉਤਸਵ ਬੜੀ ਖੁਸ਼ੀ ਬੜਾ ਹੀ ਖੇੜਾ ਘਰ ਵਿੱਚ ਮਨਾਇਆ ਗਿਆ।
ਸ਼੍ਰੀ ਹਰਗੋਬਿੰਦ ਪੂਰਨ ਚੰਦ,
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੋ ਪੂਰਨ ਚੰਦ ਸਵਰੂਪ ਹਨ।
ਪੁਰ ਸਗਰੂ ਸਾਗਰ ਮਾਨਿੰਦ,
ਤੇ ਨਗਰ ਚੰਦਰਮਾ ਕਹਿੰਦੇ ਨਗਰ ਸਮੁੰਦਰ ਦੇ ਸਮਾਨ ਸਮਝ ਲੋ, ਜਿਵੇਂ ਪੂਰਨਮਾਸ਼ੀ ਦੀ ਰਾਤ ਨੂੰ ਨਾ ਸਮੁੰਦਰ ਉਛਲਦਾ ਬੜਾ ਚੰਦਰਮਾ ਨੂੰ ਵੇਖ ਕੇ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਚੰਦਰਮਾ ਨੇ ਤੇ ਜਿੰਨਾ ਨਗਰ ਹੈ ਉਹ ਸਮੁੰਦਰ ਬਣ ਕੇ ਉਛਲ ਉਛਲ ਕੇ ਆਉਂਦਾ ਸਾਹਿਬ ਵੱਲ ਦਰਸ਼ਨ ਕਰਨ ਵਾਸਤੇ।
ਤਾਏ ਤਾਏ ਨਰ ਦੇਖਣ ਆਵੇ,
ਭੱਜੇ ਹੀ ਆਉਂਦੇ ਦੌੜੇ ਹੀ ਆਉਂਦੇ ਦਰਸ਼ਨ ਕਰਨ ਵਾਸਤੇ, ਇੱਕ ਦੂਜੇ ਨਾਲ ਨੀ ਰਲਦੇ। ਜਿਵੇਂ ਲੱਖੀ ਜੰਗਲ ਆਏ ਸੀ ਨਾ ਕਲਗੀਧਰ ਸਵਾਮੀ ਮਾਛੀ ਬਾੜੇ ਤੋਂ, ਤੇ ਉਦੋਂ ਵੀ ਸੰਗਤ ਬੜੀ ਆਈ, ਮਹਾਰਾਜ ਜੀ ਨੇ ਸ਼ਬਦ ਉਚਾਰਿਆ ਸੀ ਲੱਖੀ ਜੰਗਲ ਖਾਲਸਾ ਆਏ ਦੀਦਾਰ ਲਗੋਨੇ, ਉੱਥੇ ਬਚਨ ਆਉਂਦਾ। ਇੱਥੇ ਵੀ ਉਹੀ ਖੇਡ ਹੀ ਵਰਤੀ ਹੈ। ਮਨ ਇੱਕ ਜਾ ਰਿਹਾ ਉਹ ਪੁੱਛਦਾ ਵੀ ਕਿੱਧਰ, ਕਹਿੰਦਾ ਛੇਵੇਂ ਪਾਤਸ਼ਾਹ ਆਏ, ਉਹ ਕਹਿੰਦਾ ਠਹਿਰ ਮੈਂ ਜੁੱਤੀ ਪਾ ਲਾਂ, ਕਹਿੰਦੇ ਤੈਨੂੰ ਟਾਈਮ ਲੱਗਣਾ ਜੁੱਤੀ ਪਾਉਂਦਿਆਂ, ਮੈਂ ਤਾਂ ਚੱਲਿਆ ਤੂੰ ਆ ਜਾਈ ਪਿੱਛੇ। ਕਾਈ ਨਾਲ ਨਾ ਰਲੀਆ, ਕਾਈ ਕਿਸੇ ਨਾਲ ਕੋਈ ਰਲਦਾ ਨੀ, ਭੱਜੇ ਹੀ ਆਉਂਦੇ ਦਰਸ਼ਨ ਕਰਨ ਵਾਸਤੇ।
ਮਨੋ ਤਰੰਗ ਉਤਾਂਗੇ ਉਠਾਵੇ,
ਮਨੋ ਤਰੰਗਾਂ ਉੱਠਦੀਆਂ ਨੇ ਉੱਚੀਆਂ ਉੱਚੀਆਂ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ।
ਆਏ ਪ੍ਰਵੇਸ਼ੇ ਜਬ ਕਰ ਬੀਚੀ,
ਜਦੋਂ ਸਤਿਗੁਰੂ ਜੀ ਮਹਿਲਾਂ ਦੇ ਵਿੱਚ ਆਣ ਕੇ ਪ੍ਰਵੇਸ਼ ਕੀਤਾ, ਉਹ ਸੋਹਣੇ ਮਹਿਲ
ਜਿਹਨਾਂ ਮਹਿਲਾਂ ਚ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਵਿਰਾਜਦੇ ਰਹੇ, ਉਹ ਸੋਹਣੇ ਗੁਰੂ ਕੇ ਮਹਿਲ ਜਿਹਨਾਂ ਚ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਵਿਰਾਜਦੇ ਰਹੇ, ਉਹ ਸੋਹਣੇ ਮਹਿਲ ਜਿਹਨਾਂ ਚ ਛੇਵੇਂ ਪਾਤਸ਼ਾਹ ਵਿਰਾਜਦੇ ਰਹੇ, ਉਹ ਸੋਹਣੇ ਗੁਰੂ ਕੇ ਮਹਿਲ ਜਿੱਥੇ ਮੇਰੇ ਦੀਨ ਦਿਆਲ ਸਵਾਮੀ ਜਗਤ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪ੍ਰਕਾਸ਼ ਧਾਰਨ ਕਰਕੇ ਆਏ ਤੇ ਬਾਲ ਲੀਲਾ ਕਰਦੇ ਰਹੇ, ਉਹਨਾਂ ਸੋਹਣੇ ਮਹਿਲਾਂ ਚ ਆਣ ਕੇ ਸਤਿਗੁਰਾਂ ਪ੍ਰਵੇਸ਼ ਕੀਤਾ।
ਗੰਗਾ ਸਮ ਗੰਗਾ ਉੱਠ ਬੀਚੀ,
ਕਹਿੰਦੇ ਮਾਤਾ ਗੰਗਾ ਜੀ ਜੋ ਗੰਗਾ ਦੇ ਨਦੀ ਗੰਗਾ ਨਦੀ ਜਿਵੇਂ ਪਵਿੱਤਰ ਉਹਦੇ ਸਮਾਨ ਪਵਿੱਤਰ ਉੱਠੇ ਨੇ।
ਜਥਾ ਤੁਰਤ ਕੀ ਧੀਨ ਪ੍ਰਸੂਤਾ,
ਜਿਵੇਂ ਕੋਈ ਗਊ ਨੀ ਹੁੰਦੀ ਲਵੇਰੀ ਆਪਣੇ ਵਛੜੇ ਨਾਲ ਬੜਾ ਸਨੇਹ ਕਰਦੀ ਹੈ।
ਵਿਖਿਓ ਸਪੂਤ ਮਹਾ ਮਨ ਪੂਤਾ,
ਐਸਾ ਬਖਸ਼ਲ ਪਿਆਰ ਮਾਤਾ ਜੀ ਦੇ ਹਿਰਦੇ ਚ ਜਾਗਿਆ ਜਦੋਂ ਆਪਣੇ ਸਪੂਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ।
ਜਾਏ ਜਨਨ ਕੋ ਬੰਧਨ ਕੀਨ,
ਮਹਾਰਾਜ ਜੀ ਨੇ ਜਾ ਕੇ ਪਹਿਲਾਂ ਆਪਣੀ ਜਨਨੀ ਨੂੰ ਮਾਤਾ ਗੰਗਾ ਜੀ ਨੂੰ ਮੱਥਾ ਟੇਕਿਆ, ਚਰਨ ਸਪਰਸ਼ ਕੀਤੇ ਮਾਤਾ ਜੀ ਦੇ।
ਮਾਤ ਉਠਾਏ ਅੰਕ ਪਰ ਲੀਨ,
ਮਾਤਾ ਜੀ ਨੇ ਬਾਹਾਂ ਤੋਂ ਪਕੜ ਕੇ ਉਠਾ ਕੇ ਛੇਵੇਂ ਪਾਤਸ਼ਾਹ ਨੂੰ ਘੁੱਟ ਕੇ ਆਪਣੀ ਗਲ ਵਕੜੀ ਚ ਲੈ ਲਿਆ, ਗਲ ਨਾਲ ਲਾਇਆ ਤੇ ਮੱਥਾ ਚੁੰਮਿਆ।
ਸੁੰਗਤ ਮਸਤਕ ਧਨ ਬਹੁ ਵਾਰਤ,
ਮੱਥਾ ਚੁੰਮਿਆ ਤੇ ਸਹਿਬਾਂ ਤੇ ਵਾਰੇ ਵਾਰੇ ਜਾਂਦੇ ਮਾਤਾ ਜੀ ਬਲਿਹਾਰ ਜਾਂਦੇ ਹਨ।
ਦੇਖ ਤ੍ਰਿਪਤੈ ਬਦਨ ਨਿਹਾਰਤ,
ਦਰਸ਼ਨ ਕਰ ਕਰਕੇ ਮਨ ਨੀ ਰਜਦਾ ਮਾਤਾ ਜੀ ਦਾ, ਹਿਰਦਾ ਨੀ ਤ੍ਰਿਪਤ ਹੁੰਦਾ, ਵਾਰੇ ਵਾਰੇ ਜਾਂਦਾ ਹੈ ਹਿਰਦਾ।
ਲਖੇ ਆਪ ਕੋ ਚਿਤ ਬੜ ਭਾਗਨ,
ਮਾਤਾ ਜੀ ਇਹ ਜਾਣਦੇ ਵੀ ਮੈਂ ਵੱਡਿਆਂ ਭਾਗਾਂ ਵਾਲੀ ਹਾਂ।
ਲਾਇਕ ਪੁੱਤਰ ਜਾਣੇ ਅਨੁਰਾਗਨ,
ਮੈਨੂੰ ਐਸਾ ਲਾਇਕ ਪੁੱਤਰ ਪ੍ਰਾਪਤ ਹੋਇਆ।
ਕਹੋ ਸੁਤ ਤਨ ਕੁਸ਼ਲੀ ਜੁਤ ਰਹੇ ਹੋ,
ਮਾਤਾ ਜੀ ਪੁੱਛਦੇ ਲਾਲ ਜੀ ਸਰੀਰ ਤੁਹਾਡਾ ਤੰਦਰੁਸਤ ਰਿਹਾ, ਉੱਥੇ ਠੀਕ ਠਾਕ ਰਹੇ ਹੋ? ਏਦਾਂ ਮਾਤਾ ਜੀ ਪੁੱਛਦੇ ਛੇਵੇਂ ਪਾਤਸ਼ਾਹ ਨੂੰ।
ਸ਼ਾਹ ਮਿਲਨ ਕੁਛ ਆਛੂ ਲਇਓ,
ਪਾਤਸ਼ਾਹ ਨਾਲ ਮੁਲਾਕਾਤ ਕਿਵੇਂ ਰਹੀ ਹੈ ਤੁਹਾਡੀ?
ਹਾਂਜੀ। ਤੁਮ ਕੋ ਚਿਤਵਤ ਨਿਸ ਦਿਨ ਰਹੀ,
ਮੈਂ ਰਾਤ ਦਿਨ ਤੁਹਾਨੂੰ ਯਾਦ ਕਰਦੀ ਰਹੀ ਹਾਂ ਤੁਹਾਡੇ ਤੁਰ ਗਿਆ।
ਬਾਰ ਬਾਰ ਨਾਨਾ ਸੁਧ ਲਈ,
ਮੈਂ ਬਾਰ ਬਾਰ ਭੇਜਦੀ ਰਹੀ ਸੁਨੇਹੇ ਤੁਹਾਡੀ ਖਬਰ ਲੈਣ ਲਈ।
ਸ਼੍ਰੀ ਹਰਗੋਬਿੰਦ ਸਕਲ ਬਤਾਈ,
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ।
ਕਾਰਜ ਪਏ ਸਿੱਧ ਸਮੁਦਾਈ,
ਮਾਤਾ ਜੀ ਜਿਹੜੇ ਕਾਰਜਾਂ ਨੂੰ ਗਏ ਸੀ ਉਹ ਸਾਰੇ ਕਾਰਜ ਸਿੱਧ ਹੋ ਗਏ ਨੇ।
ਗੁਰਦਰੋਹੀ ਗਏ ਵਾਏ ਚੰਡਾਲਨ,
ਗੁਰੂ ਘਰ ਦਾ ਦਰੋਹੀ ਮਲੇਚ ਚੰਦੂ ਚੰਡਾਲਾਂ ਦੇ ਹਵਾਲੇ ਕੀਤਾ ਹੋਇਆ।
ਦਈ ਸਜਾਏ ਸਮੂਹ ਵਿਸਾਲਨ,
ਸਭ ਨੇ ਉਹਨੂੰ ਸਜ਼ਾ ਦਿੱਤੀ ਹੈ।
ਮਾਰ ਖਾਏ ਅਰ ਧਰਮ ਨ ਲਹੇ,
ਔਰ ਮਾਰ ਖਾਂਦਾ ਤੇ ਬਹੁਤ ਜ਼ਿਆਦਾ ਧਰਮ ਤੋਂ ਵਿਹੂਣਾ ਹੋ ਕੇ ਦੁੱਖ ਪਾ ਰਿਹਾ।
ਮਰੇ ਨਰਕ ਮੈਂ ਸੰਕਟ ਸਾਏ,
ਮਰਨ ਤੋਂ ਬਾਅਦ ਵੀ ਨਰਕਾਂ ਦਾ ਘੋਰ ਦੁੱਖ ਸਹਿਣਾ ਇਸ ਮਲੇਚ ਚੰਦੂ ਨੇ।
ਸ਼੍ਰੀ ਨਾਨਕ ਜੀ ਭਏ ਸਹਾਏ,
ਮਾਤਾ ਜੀ ਇਹ ਸਾਰੇ ਕਾਰਜ ਗੁਰੂ ਨਾਨਕ ਸਾਹਿਬ ਦੀ ਸਹਾਇਤਾ ਨਾਲ ਸਿੱਧ ਹੋਏ ਨੇ।
ਰਾਖਿਓ ਬਿਰਧ ਆਪਣੋ ਆਏ,
ਗੁਰੂ ਨਾਨਕ ਸਾਹਿਬ ਨੇ ਆਪਣਾ ਬਿਰਧ ਰੱਖਿਆ ਜਿਨ੍ਹਾਂ ਦੀ ਅਸੀਂ ਸ਼ਰਨ ਵਿਚ ਹਾਂ, ਪਨਾਹ ਵਿਚ ਹਾਂ।
ਇਤਿਆਦਿਕ ਸਭ ਗਾਥ ਸੁਣਾਏ,
ਤਾਂ ਇਹ ਸਾਰੇ ਬਚਨ ਮਾਤਾ ਜੀ ਨੂੰ ਸੁਣਾਏ ਸਤਿਗੁਰੂ ਜੀ ਨੇ।
ਉੱਠੇ ਗੁਰੂ ਪੁਨ ਬਾਹਰ ਆਏ,
ਮਾਤਾ ਜੀ ਨੂੰ ਮਿਲ ਕੇ ਪਾਤਸ਼ਾਹ ਬਾਹਰ ਆਏ।
ਹਾਂ ਵਜ਼ੀਰ ਕੋ ਕਹਿ ਸਮਝਾਇਓ,
ਵਜ਼ੀਰ ਖਾਨ ਨੂੰ ਕਹਿ ਕੇ ਸਮਝਾਇਆ।
ਸ਼ਾਹ ਸਮੀਪ ਅਬੇ ਤੁਮ ਆਇਓ,
ਤੂੰ ਹੁਣ ਬਾਦਸ਼ਾਹ ਦੇ ਕੋਲੋਂ ਆਇਆ ਹੈ।
ਔਰ ਹੋਤ ਇਤ ਕੋ ਚਲ ਆਵੀ,
ਕੱਲ ਸਵੇਰੇ ਬਾਦਸ਼ਾਹ ਨੂੰ ਨਾਲ ਲੈ ਕੇ ਆ ਜਾਣਾ।
ਸੁੰਦਰ ਹਰ ਮੰਦਰ ਦਰਸਾਵੀ,
ਸੋਹਣੇ ਸ੍ਰੀ ਹਰਿਮੰਦਰ ਸਾਹਿਬ ਦੇ ਆਣ ਕੇ ਬਾਦਸ਼ਾਹ ਦਰਸ਼ਨ ਕਰ ਲਵੇ।
ਸੁਨ ਗਮਨਿਓ ਲੈ ਆਇਸ ਗੁਰ ਕੀ,
ਵਜ਼ੀਰ ਖਾਨ ਗੁਰੂ ਆਗਿਆ ਲੈ ਕੇ ਚਲਾ ਗਿਆ।
ਜਿਸ ਕੈ ਗਾਡੀ ਸ਼ਰਧਾ ਉਰ ਕੀ,
ਵਜ਼ੀਰ ਖਾਨ ਦੇ ਹਿਰਦੇ ਚ ਗੁਰੂ ਪਾਤਸ਼ਾਹ ਪ੍ਰਤੀ ਸ਼ਰਧਾ ਭਾਵਨਾ ਹੈ।
ਮਿਲਿਓ ਸ਼ਾਹ ਸੋ ਸਕਲ ਸੁਣਾਇਓ,
ਪਾਤਸ਼ਾਹ ਨੂੰ ਜਾ ਕੇ ਸਾਰੀ ਗੱਲ ਬਾਤ ਸੁਣਾਈ।
ਗੁਰ ਕਰ ਤਿਰਵੈ ਮੋਏ ਪਠਾਇਓ,
ਜੀ ਮੈਂ ਕੁਝ ਵੇਖ ਆਇਆ, ਸਤਿਗੁਰੂ ਜੀ ਆਪ ਤੇ ਟਿਕ ਗਏ ਨੇ ਤੇ ਮੈਨੂੰ ਤੇਰੇ ਕੋਲ ਭੇਜਿਆ।
ਪ੍ਰਾਤ ਉਤਰਾਵਰ ਪੀ ਦਰਸੋ,
ਕੱਲ ਸਵੇਰ ਹੁੰਦਿਆਂ ਤੂੰ ਵੀ ਨਾਲ ਚੱਲ ਕੇ ਦਰਸ਼ਨ ਕਰ ਲਵੇਂ।
ਗੁਰ ਸਥਾਨ ਪਾਵਨ ਕੋ ਪਰਸੋ,
ਔਰ ਗੁਰੂ ਪਾਤਸ਼ਾਹ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਪਰਸ ਲਵੇਂ। ਬਾਦਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਹਾਜ਼ਰੀ ਭਰ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।